भगत वत्सल पार ब्रह्म स्वामी दीन बंद प्रभ अंतर जामी ब्रह्मा दिक्ते अमर जे आवरा सकै न भेद लखत तब थोरा।
वाहिगुरु जी का खालसा वाहिगुरु जी की फतेह। गुरु ग्री नवाज अंतर जामी भगत वत्सल कृपा दे खजाने धन धन साहिब श्री गुरु ग्रंथ साहिब महाराज दी पावन पवित्र हजूरी विच सजी होई गुरु रूप गुरु खालसा साध संगत जी धन धन सतगुरु गुरु नानक देव साहिब जी महाराज चल रहे लड़ीवार कथा भगत प्रहलाद जी दे पास सतगुरु महाराज पहुँचे हैं। भगत प्रहलाद जी अपने समय दे विच जो उन्होंने नाल हरनाक्ष ने दुष्टताई की थी जिमें वो मारिया गया जिस तरह संसार नूं फिर नाम जपाया और कल दे प्रसंग विच श्रवण किया कि किस प्रकार परमेश्वर जी ने अपने हुक्म अनुसार हरनाक्ष दुष्ट हर मारिया प्रहलाद तराया। जदों उसनू मार दिता बहुत भारी वीर रस विच खड़े हन जा करके हरनाक्ष दे सिंघासन ते फिर बैठ गए। दानव सारे भज गए। देवत्या ने जब इन्ना गुस्सा देखिया ब्रह्मांड कंबे ने। जदों लक्ष्मी नूं कहा जा के तुसी शांत करो कहन लगी ये काम तां हुण प्रहलाद ही कर सकदा क्योंकि वह प्रहलाद करके ही वीर रस विच आए ने। प्रहलाद जी ने जाके डंडौत बंदना करके चरण पकड़ लए। परमेश्वर जी शांत रूप विच हो गए। सो इस तरह शांति स्वरूप जदों होए प्रहलाद जी दे मन अंदर बहुत प्यार पैदा होया। अखां विचों जल जा रहा कि मेरे वास्ते आपने अवतार धारिया इत्थे और दुष्ट दा खात्मा कीता है सृष्टि दा भला होया है। इहदे नाल नाल फिर आप जी ने परमेश्वर दी उस्तति भी कीती है। आओ श्रवण करदे हां अगे प्रसंग नाल नाल। अज बाबा वीर सिंह जी नरंगाबादियां दा शहीदी दिन भी है। संसार भर विच उन्हां दी बरसी मनाई जा रही है। अखीर ते उन्हां दे जीवन बारे भी थोड़ा विचार करांगे। सतगुरु महाराज की कृपा नाल प्रसंग श्रवण करदे रसना नूं करिए पवित्र प्यार सत्कार नाल। गज के आखो सतनाम श्री वाहे गुरु
साहिब जी।
सतनाम श्री वाहे गुरु
साहिब जी। भगत वत्सल पार ब्रह्म स्वामी दीन बंद प्रभ अंतर जामी।
उस वक्त फिर परमेश्वर की उस्तुति करदिया होया प्रहलाद जी कहन लगे हाथ जोड़ के कि आप भगतां दे प्यारे हो पापां पुन्नां तो परे हे पार ब्रह्म मालक जी दीन जो गरीब ने उन्हां दे बंधप हो आप रिश्तेदार हो हे प्रभु आप अंतरजामी हो।
ब्रह्मादिक ते अमर जे औरा
ਬ੍ਰਹਮਾ ਆਦਿਕ ਤੋਂ ਲੈ ਕੇ ਹੋਰ ਜਿਤਨੇ ਵੀ ਦੇਵਤੇ ਹਨ।
ਸ਼ਕੈ ਨ ਭੇਦ ਲਖਤ ਤਵ ਥੋਰਾ,
ਤੁਹਾਡਾ ਜਿਹੜਾ ਭੇਦ ਹੈ ਉਹ ਥੋੜਾ ਮਾਤਰ ਵੀ ਨਹੀਂ ਪਾ ਸਕਦੇ।
ਕਹਿ ਬੇਅੰਤ ਸੁਰਤ ਵਿਦਿਆ ਅਪਰਾ,
ਸੋ ਉਪਨਿਸ਼ਦ ਵਿਚ ਦੋ ਤਰ੍ਹਾਂ ਦੀ ਵਿਦਿਆ ਲਿਖੀ ਹੈ, ਇੱਕ ਪਰਾ ਵਿਦਿਆ ਤੇ ਦੂਜੀ ਅਪਰਾ। ਬ੍ਰਹਮ ਆਤਮਾ ਨੂੰ ਕਥਨ ਕਰਨ ਵਾਲੀ ਵਿਦਿਆ ਪਰਾ ਹੈ, ਹੋਰ ਸਭ ਵਿਦਿਆ ਅਪਰਾ ਹੈ। ਸੋ ਵੇਦ ਵਿਦਿਆ ਪਰਾ ਤੇ ਦੂਜੀਆਂ ਵਿਦਿਆ ਅਪਰਾ ਆਪ ਨੂੰ ਬੇਅੰਤ ਕਹਿੰਦੀਆਂ ਹਨ।
ਮੈਂ ਦਾਨਵ ਕਹਿ ਲੇਖੇ ਵਪਰਾ,
ਸੋ ਮੈਂ ਜਿਹੜਾ ਦਾਨਵਾਂ ਦੇ ਕੁਲ ਦੇ ਵਿਚ ਪੈਦਾ ਹੋਇਆ, ਮੈਂ ਕਿਸ ਲੇਖੇ ਵਿਚ ਹਾਂ, ਤੁਛ ਜਿਹਾ।
ਔਰ ਨਹੀਂ ਕੋ ਗੋਤਾ ਗਤ ਜਾਨੀ,
ਹੋਰ ਜਿਹੜੀ ਹੈ ਕਿਸੇ ਪ੍ਰਕਾਰ ਦੀ ਕੋਈ ਗਤ ਨਹੀਂ ਜਾਣੀ।
ਨਿਸ਼ਚੈ ਮੈਂ ਕਰੀਤ ਪਛਾਨੀ,
ਨਿਸ਼ਚੈ ਹੀ ਮੈਂ ਇੱਕ ਆਪ ਜੀ ਦੀ ਰੀਤੀ ਪਛਾਣੀ ਹੈ।
ਕਿਸ ਪ੍ਰਕਾਰ ਨਹਿਰੀ ਜੋਹ ਆਪੋ,
ਆਪ ਜੀ ਕਿਸੇ ਵੀ ਤਰੀਕੇ ਦੇ ਨਾਲ ਪ੍ਰਸੰਨ ਨਹੀਂ ਹੁੰਦੇ ਹੋ।
ਕਰੋ ਭਗਤ ਪਿਖ ਕੈ ਦੁਖ ਖਾਪੋ,
ਬਸ ਇੱਕ ਦੇਖਦੇ ਹੋ ਕਿ ਭਗਤਾਂ ਨੂੰ ਦੁੱਖ ਦਿੰਦਾ ਕੋਈ ਤਾਂ ਰਿਪ ਤਾਪਨ ਹੈ, ਜਪ ਜਾਪਨ ਹੈ। ਰਿਪ ਜਿਹੜਾ ਦੁਸ਼ਮਣ ਹੁੰਦਾ ਉਹਨੂੰ ਤਾਪਣ ਵਾਲੇ, ਸਜ਼ਾ ਦੇਣ ਵਾਲੇ। ਸੋ ਇਸ ਤਰ੍ਹਾਂ ਸਲੀਖਤ ਮੁਦਾਮ ਹੈ, ਗਨੀਮੁਲ ਖਿਰਾਜ ਹੈ, ਦੁਸ਼ਮਣਾਂ ਨੂੰ ਖਿਰਾਜ ਲਾਉਣ ਵਾਲੇ ਆਪ ਹੋ। ਸੋ ਇਸ ਕਰਕੇ ਇੱਥੇ ਕਹਿੰਦੇ ਨੇ ਕਿ ਜਦੋਂ ਕੋਈ ਭਗਤ ਦੁਖੀ ਹੁੰਦਾ, ਉਹਨੂੰ ਕੋਈ ਬੰਦਾ ਦੁਖੀ ਕਰਦਾ ਹੈ, ਉਸ ਦੁਸ਼ਟ ਦਾ ਤੁਸੀਂ ਫਿਰ ਨਾਸ਼ ਕਰ ਦਿੰਦੇ ਹੋ ਜੀ।
ਦਸ ਗੁਣ ਸੰਜੋਤਾ ਜੋ ਦਿਜ ਹੋਈ,
ਦਸਾਂ ਗੁਣਾਂ ਦੇ ਸਮੇਤ ਜੋ ਬ੍ਰਾਹਮਣ ਹੁੰਦਾ ਹੈ,
ਭਗਤ ਬਿਹੀਨ ਪਰਸੇਦ ਨਾ ਕੋਈ,
ਭਗਤੀ ਤੋਂ ਬਿਨਾਂ ਪ੍ਰਸੰਨ ਨਹੀਂ ਕੋਈ ਕਰ ਸਕਦਾ ਆਪ ਨੂੰ। ਜੋ ਭਗਤਹੀਣ ਹੈ ਤਾਂ ਤੁਸੀਂ ਪ੍ਰਸੰਨ ਨਹੀਂ ਹੁੰਦੇ, ਭਾਵੇਂ ਦਸ ਗੁਣ ਵੀ ਹੋਣ।
ਦਸ ਗੁਣ ਹੀਨ ਜੇ ਅਹੈ ਚੰਡਾਲਾ,
ਜੇ ਕੋਈ ਚੰਡਾਲ ਬੰਦਾ ਦਸਾਂ ਗੁਣਾਂ ਤੋਂ ਵੀ ਹੀਣਾ ਹੋਵੇ,
ਪ੍ਰੇਮ ਭਗਤ ਮੈਂ ਮਗਨ ਵਿਸਾਲਾ,
ਪਰ ਉਹ ਪ੍ਰੇਮਾ ਭਗਤੀ ਦੇ ਵਿਚ ਬਹੁਤਾ ਮਗਨ ਹੋਵੇ ਜੀ,
ਇਹ ਸਮ ਤੁਮ ਕਾ ਅਪਰ ਨਾ ਪਿਆਰਾ,
ਤੁਸੀਂ ਉਹਨੂੰ ਪਿਆਰ ਕਰਦੇ ਹੋ। ਮਹਾਰਾਜ ਜਿਵੇਂ ਫਰਮਾਉਂਦੇ, ਵਾਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸੈ ਗੋਪਾਲਾ। ਇਹ ਸਤਿਗੁਰੂ ਕਹਿੰਦੇ ਹੋਰ ਸਾਰਿਆਂ ਨਾਲੋਂ ਜਿੰਨਾ ਮਰਜ਼ੀ ਕੋਈ ਕਰਮ ਕਰੀ ਜਾਵੇ, ਜੇ ਕੋਈ ਚੰਡਾਲ ਬੰਦਾ ਵੀ ਭਗਤੀ ਕਰਦਾ ਉਹ ਪਰਮੇਸ਼ਰ ਨੂੰ ਪਿਆਰਾ ਹੈ।
ਇਹ ਨਿਰਣਾ ਮੈਂ ਹਿਰਦੈ ਵਿਚਾਰਾ,
ਇਹ ਨਿਰਣਾ ਮੈਂ ਮਨ ਦੇ ਅੰਦਰ ਵਿਚਾਰ ਨਾ ਕੀਤਾ ਹੈ।
ਦੋਹਰਾ ਜਗ ਦਾਨ ਤਪ ਧਰਮ ਸਤ ਸਮ ਦਮ ਧੀਰ ਜਵੰਤ,
ਜਗ ਕਰਨੇ, ਦਾਨ ਦੇਣਾ, ਤਪ ਕਰਨੇ, ਧਰਮ ਦੇ ਕਰਮ ਕਰਨੇ, ਸੱਚ ਬੋਲਣਾ, ਸਮ ਦਮ ਰੱਖਣੇ, ਧੀਰਜ ਰੱਖਣਾ।
ਸਹਿਨਸ਼ੀਲ ਮਤ ਸਰਤ ਰਹਿਤ ਦਸ ਗੁਣ ਇਹ ਗਣੰਤ,
ਫਿਰ ਬੰਦੇ ਦੇ ਅੰਦਰ ਕਿਸੇ ਚ ਸਹਿਨਸ਼ੀਲਤਾ ਹੋਵੇ, ਈਰਖਾ ਤੋਂ ਬਿਨਾਂ ਹੋਵੇ, ਇਹ ਦਸ ਗੁਣ ਵੀ ਜਿਹੜੇ ਗਿਣੇ ਜਾਂਦੇ ਨੇ ਉਹਦੇ ਵਿਚ ਹੋਣ।
ਮਾਨ ਭਰੇ ਉਰ ਭਾਰੀ,
ਸੋ ਦਿਜ ਕੁਲ ਜਿਹੜੀ ਹੈ ਮਾਣ ਭਰੇ ਉਰ ਭਾਰੀ, ਬ੍ਰਾਹਮਣ ਕੁਲ ਚ ਹੋ ਕੇ ਜੇ ਕੋਈ ਹੰਕਾਰ ਕਰਦਾ ਹੈ,
ਭਗਤਹੀਨ ਗੁਣ ਅੱਗ ਹੁਣ ਹਾਰੀ।
ਸੋ ਜਿਹੜੇ ਬੰਦੇ ਨੇ ਸੰਸਾਰ ਦੇ ਅੰਦਰ ਹੋਵੇ ਬ੍ਰਾਹਮਣ ਹੰਕਾਰ ਦਾ ਭਰਿਆ, ਭਗਤੀ ਤੋਂ ਹੀਣਾ ਹੋਵੇ, ਉਹਦੇ ਗੁਣ ਪਾਪਾਂ ਦੇ ਤੁਲ ਮੰਨੇ ਜਾਂਦੇ ਨੇ ਜੇ ਉਹ ਭਗਤੀ ਨਹੀਂ ਕਰਦਾ।
ਨੀਚ ਜਾਤ ਤਜ ਕਰ ਮਨ ਮਾਨਾ,
ਸੋ ਜਿਹੜੀ ਸੀ ਨੀਚ ਜਾਤ ਛੱਡ ਕਰਕੇ, ਫਿਰ ਜਿਨ੍ਹਾਂ ਨੇ ਮਨ ਦਾ ਹੰਕਾਰ ਛੱਡਿਆ ਨੀਚੀ ਜਾਤੀ ਨੇ, ਨੀਚ ਜਾਤ ਤਜ ਕਰ ਮਨ ਮਾਨਾ, ਮਨ ਦਾ ਮਾਨ ਜਿਹੜਾ ਨੀਚ ਜਾਤ ਨੇ ਛੱਡ ਦਿੱਤਾ।
ਤੁਮਰੇ ਸੇਵਾ ਚਰਨ ਮਹਾਨਾ,
ਤੇ ਤੁਹਾਡੇ ਚਰਨਾਂ ਦੀ ਕੋਈ ਸੇਵਾ ਕਰੇ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਹੱਥ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ। ਸੋ ਇਸ ਪ੍ਰਕਾਰ ਭਗਤਹੀਣ ਜਥਾ ਵਿਪਰਾ, ਭਗਤੀ ਤੋਂ ਹੀਣਾ ਜਿਵੇਂ ਬ੍ਰਾਹਮਣ ਹੁੰਦਾ ਉਹਨੂੰ ਕੋਈ ਮਾਨਤਾ ਨਹੀਂ ਦਿੰਦੇ ਪਰਮੇਸ਼ੁਰ। ਅਸਲੀ ਮਾਨਤਾ ਪਰਮੇਸ਼ੁਰ ਦਿੰਦੇ ਉਸੇ ਨੂੰ ਹੀ ਜੋ ਭਗਤੀ ਕਰਦਾ।
ਸੋ ਪਾਵਨ ਹਵੈ ਕਰ ਸਰਵੰਗਾ,
ਉਹ ਸਾਰੇ ਅੰਗਾਂ ਕਰਕੇ ਪਾਵਨ ਪਵਿੱਤਰ ਹੁੰਦਾ ਹੈ।
ਔਰ ਨਕੇਰ ਕਰਹਿ ਅਗ ਭੰਗਾ,
ਉਹ ਬੰਦਾ ਹੋਰਾਂ ਦੇ ਪਾਪਾਂ ਨੂੰ ਵੀ ਨਾਸ ਕਰਦਾ ਹੈ ਜੀ।
ਸੁਨ ਮਮ ਬਿਨਤੀ ਤਿਰ ਪਾਵਨ ਸਾਈ,
ਤਿੰਨਾ ਲੋਕਾਂ ਦੇ ਮਾਲਕ ਹੇ ਪਰਮੇਸ਼ਰ ਜੀ ਮੇਰੀ ਬੇਨਤੀ ਸੁਣੋ ਜੀ।
ਸ਼ਾਂਤ ਰੋਸ ਕਰ ਗਿਰਾ ਅਲਾਈ,
ਸੋ ਸ਼ਾਂਤੀ ਜਿਹੜੀ ਹੈ ਇਹਨੂੰ ਰੋਸ ਗੁੱਸੇ ਨੂੰ ਭਾਵ ਸ਼ਾਂਤ ਕਰਕੇ ਇਸ ਤਰ੍ਹਾਂ ਬਚਨ ਕੀਤਾ।
ਅਹੋ ਪ੍ਰਹਿਲਾਦ ਭਗਤ ਤੂੰ ਪੂਰਾ,
ਫੇਰ ਅਸਲੀ ਰੂਪ ਵਿਚ ਪ੍ਰਗਟ ਹੋ ਕੇ ਸ਼ਾਂਤ ਰੂਪ ਹੋ ਗਏ, ਹੇ ਪ੍ਰਹਿਲਾਦ ਤੂੰ ਸਾਡਾ ਪੂਰਾ ਭਗਤ ਹੈ ਭਾਈ।
ਕੋ ਵਿਦਤੇ ਹੋਏ ਨਾ ਊਰਾ,
ਤੂੰ ਕਿਸੇ ਤਰੀਕੇ ਨਾਲ ਵੀ ਊਰਾ ਤੋਂ ਭਾਵ ਖਾਲੀ ਨਹੀਂ ਹੈ।
ਵਰ ਜਾ ਚਾਹੋ ਜੋ ਹਵੈ ਚਿਤ ਮਾਹੀ,
ਹਾਂ ਤੇਰੇ ਚਿੱਤ ਵਿਚ ਜੇ ਕੋਈ ਵਰ ਦੀ ਇੱਛਾ ਹੈ, ਕੁਛ ਚਾਹੁੰਦਾ ਹੈ ਤਾਂ ਮੇਰੇ ਪਾਸੋਂ ਮੰਗ ਲੈ।
ਤੋਤੇ ਨਹਿ ਅਧਿਆ ਮੁਝ ਪਾਹੀ,
ਕਿਉਂਕਿ ਇਹੋ ਜਿਹੀ ਕੋਈ ਚੀਜ਼ ਨਹੀਂ ਜਿਹੜੀ ਤੈਨੂੰ ਮੈਂ ਦੇ ਨਾ ਸਕਾਂ।
ਸੁਣ ਕਰ ਮੈਂ ਪੁਨ ਗਿਰਾ ਵਖਾਨੀ,
ਸੁਣ ਕੇ ਮੈਂ ਫਿਰ ਇਸ ਤਰ੍ਹਾਂ ਬੇਨਤੀ ਕੀਤੀ।
ਮਮ ਮਨ ਸਰਬ ਕਾਮਨਾ ਹਾਨੀ,
ਮਹਾਰਾਜ ਜੀ ਮੇਰੇ ਮਨ ਦੀਆਂ ਸਾਰੀਆਂ ਇੱਛਾਵਾਂ ਖਤਮ ਹੋ ਗਈਆਂ ਨੇ।
ਜੋ ਸਕਾਮ ਤਬ ਭਗਤ ਕਰੇ,
ਜਿਹੜਾ ਤੁਹਾਡੀ ਸਕਾਮ ਭਗਤੀ ਕਰਦਾ ਸਹਿਤ ਕਾਮਨਾ ਦੇ,
ਬਨਕ ਸਮਾਨ ਜਾਣੀਏ ਤੇ,
ਉਹ ਬੰਦਾ ਬਾਣੀਏ ਵਰਗਾ ਹੁੰਦਾ, ਬਾਣੀਏ ਵਾਂਗੂ ਵਪਾਰ ਕਰਦਾ, ਜਿਹੜਾ ਕਹਿੰਦਾ ਕਿ ਮੈਂ ਆਹ ਸੇਵਾ ਕਰੂੰ ਮੈਨੂੰ ਆਹ ਫਲ ਦੇ ਦੇ, ਮੈਂ ਆਹ ਪਾਠ ਕਰੂੰ ਮੈਨੂੰ ਆਹ ਫਲ ਦੇ ਦੇ, ਉਹ ਬੰਦੇ ਤੇ ਬਾਣੀਏ ਵਰਗੇ ਹੁੰਦੇ ਨੇ।
ਸ੍ਰੀ ਨਰ ਹਰ ਪੁਨ ਬੈਨ ਉਚਾਰੇ,
ਫਿਰ ਨਰਸਿੰਘ ਜੀ ਨੇ ਬਚਨ ਕੀਤੇ,
ਭਗਤ ਲਖੋ ਮੁਝ ਮਹਾ ਉਧਾਰੇ,
ਸੋ ਜਿਹੜੇ ਭਗਤ ਨੇ ਉਹ ਸਾਰਿਆਂ ਨਾਲੋਂ ਵੱਡੇ ਸ੍ਰੇਸ਼ਟ ਹਨ।
ਨਿਸ਼ਚੈ ਸਰਬ ਚਾਹ ਤੈ ਤਿਆਗੀ,
ਇਹ ਗੱਲ ਠੀਕ ਹੈ ਕਿ ਨਿਸ਼ਚੈ ਕਰਕੇ ਹੀ ਆਪਣੇ ਮਨ ਵਿਚੋਂ ਤੂੰ ਸਾਰੀ ਇੱਛਾ ਤਿਆਗ ਦਿੱਤੀ ਹੈ।
ਤਦ ਪਾ ਮੋਹੇ ਤੋਖਨ ਹਿਤ ਲਾਗੇ,
ਵੀ ਮੈਨੂੰ ਪ੍ਰਸੰਨ ਕਰਨ ਵਾਸਤੇ ਤੂੰ ਮੰਗ, ਕਿਉਂਕਿ ਜੇ ਤੂੰ ਮੈਥੋਂ ਮੰਗੇਗਾ ਤਾਂ ਮੇਰੀ ਖੁਸ਼ੀ ਹੈ।
ਜਚ ਬਾਰੇ ਆਏ ਸੋ ਅਨੁਸਾਰੇ,
ਸੋ ਆਗਿਆ ਦੇ ਅਨੁਸਾਰ ਪਹਿਲਾਂ ਤਾਂ ਤੂੰ ਸੀ ਨਹੀਂ ਮੰਗਦਾ, ਪਰ ਹੁਣ ਸਾਡਾ ਹੁਕਮ ਹੈ ਤੈਨੂੰ ਕਿ ਤੂੰ ਵਰ ਮੰਗ। ਨਿਰਛਿਤ ਭਾਈ ਵਿਧੀ ਚੰਦ ਜਦੋਂ ਹੋ ਗਏ, ਘੋੜੇ ਕੱਢ ਕੇ ਲਿਆਂਦੇ, ਦੂਸਰਾ ਘੋੜਾ ਕੱਢ ਕੇ ਲਿਆਂਦਾ ਭਾਈ ਕੇ ਰੂਪੇ, ਉਸ ਵਕਤ ਮਹਾਰਾਜ ਨੇ ਬਚਨ ਕੀਤਾ ਮੰਗ, ਨਹੀਂ ਮਹਾਰਾਜ ਇੱਛਾ ਨਹੀਂ ਹੈ। ਫਿਰ ਕਹਿੰਦੇ ਮੰਗ, ਨਹੀਂ ਮਹਾਰਾਜ ਕੋਈ ਇੱਛਾ ਨਹੀਂ ਹੈ। ਤੀਜੀ ਵਾਰ ਕਹਿੰਦੇ ਜੇ ਤੂੰ ਨਹੀਂ ਮੰਗੇਗਾ ਫਿਰ ਅਸੀਂ ਨਾਰਾਜ਼ ਹੈ, ਮੰਗ ਸਾਡੀ ਖੁਸ਼ੀ ਲਈ ਮੰਗ। ਕਹਿਣ ਲੱਗੇ ਭਾਈ ਵਿਧੀ ਚੰਦ, ਫਿਰ ਉਹ ਦੇ ਦਿਓ ਜੋ ਤੁਹਾਨੂੰ ਚੰਗਾ ਲੱਗਦਾ, ਮੈਂ ਤਾਂ ਹੁਣ ਕੀ ਮੰਗਾਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਮੈਨੂੰ ਤਾਂ ਚੰਗਾ ਲੱਗਦਾ ਵਾਹਿਗੁਰੂ। ਕਹਿੰਦੇ ਮਹਾਰਾਜ ਕਰ ਦਿਓ ਫਿਰ ਕਿਰਪਾ। ਉਸ ਵਕਤ ਗਲ ਨਾਲ ਲਾ ਲਿਆ, ਫਿਰ ਵਿਧੀ ਆਸੀਨਾ ਗੁਰੂ ਕਾ ਸੀਨਾ, ਨਾਮ ਰੰਗ ਮੈਂ ਸਦਾ ਹੀ ਭੀਨਾ, ਇਹ ਵਰ ਦਿੱਤਾ। ਜਦੋਂ ਪਰਮੇਸ਼ੁਰ ਕਹਿੰਦੇ ਮੰਗ, ਭਗਤ ਕਬੀਰ ਜੀ ਨੂੰ ਕਹਿੰਦੇ ਮੰਗ, ਜੋ ਕਹੇਗਾ ਦਊਂਗਾ। ਕਹਿੰਦੇ ਕੁਛ ਨਹੀਂ ਚਾਹੀਦਾ, ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਤਸ਼ਾਹ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਮੰਗ ਕੁਛ ਵੀ ਮੰਗ। ਕਬੀਰ ਜੀ ਕਹਿੰਦੇ ਕੀ ਮੰਗਾਂ, ਸਭ ਕੁਛ ਨਾਸਵੰਤ ਹੈ। ਫਿਰ ਤੀਜਾ ਬਚਨ ਹੋਇਆ, ਕਹਿੰਦੇ ਜ਼ਰੂਰ ਮੰਗ ਲੈ, ਸਾਡੀ ਖੁਸ਼ੀ ਨਹੀਂ ਰਹਿਣੀ। ਨਹੀਂ ਖੁਸ਼ੀ ਸਾਡੀ ਇਸੇ 'ਚ ਹੈ ਕਿ ਤੂੰ ਮੰਗੇ। ਕਬੀਰ ਜੀ ਕਹਿੰਦੇ ਮੈਂ ਮੰਗਦਾ ਜੋ ਨਾਸ ਨਹੀਂ ਹੁੰਦਾ ਉਹ ਦੇ ਦਿਓ। ਪਰਮੇਸ਼ੁਰ ਕਹਿੰਦੇ ਉਹ ਤਾਂ ਮੈਂ ਹੀ ਹਾਂ। ਕਹਿੰਦੇ ਫਿਰ ਤੁਸੀਂ ਆ ਜਾਓ, ਤੁਸੀਂ ਹੁਣ ਮੇਰੇ ਹਿਰਦੇ 'ਚ ਸਦਾ ਲਈ ਰਹਿਣਾ ਪ੍ਰਗਟ ਰੂਪ ਹੋ ਕੇ। ਤੋ ਇਸ ਤਰ੍ਹਾਂ ਜਦੋਂ ਨਿਰਿਛਤ ਹੋ ਜਾਂਦਾ ਜੀਵ ਫਿਰ ਪਰਮੇਸ਼ੁਰ ਕਹਿੰਦੇ ਮੰਗ, ਜਿਹੜਾ ਰੋਜ਼ ਹੀ ਮੰਗਣ ਖੜ ਜਾਂਦਾ ਸਕਾਮ ਕਰਮੀ ਪੁਰਸ਼ ਬਾਣੀ ਮੰਗੋ, ਜੋ ਜਾਣਾ ਮੈਂ ਕਥਨੀ ਕਰਤਾ ਵਿਆਪਾਰੀ ਵਸਦਾ ਜਿਉਂ ਫਿਰਤਾ, ਵਪਾਰ ਕਰਦਾ ਫਿਰਦਾ ਮਨ ਉਹ ਬੰਦਾ ਤਾਂ ਮੈਂ ਬੜੀ ਕਥਨੀ ਕਰਦਾ ਹਾਂ ਇੰਨੇ ਪੈਸੇ ਲਊਂਗਾ, ਮੈਂ ਇਹ ਕਰਦਾ ਇਹਦੇ ਇੰਨੇ ਪੈਸੇ ਲਊਂਗਾ, ਜਾਂ ਮੈਂ ਇੰਨੀ ਸੇਵਾ ਕੀਤੀ ਇੰਨੀ ਬਾਣੀ ਪੜ੍ਹੀ ਇਹਦੇ ਬਦਲੇ ਮੈਨੂੰ ਆਹ ਦੇ ਦਿਓ, ਉਹ ਤਾਂ ਬਾਣੀਆਂ ਬਣ ਗਿਆ ਵਪਾਰ ਕਰਦਾ। ਪਰ ਭਗਤ ਵਪਾਰ ਨਹੀਂ ਕਰਦੇ, ਨਿਰਿਛਿਤ ਹੋ ਜਾਂਦੇ ਨੇ। ਨਿਰਿਛਿਤ ਹੋਣ ਕਰਕੇ ਫਿਰ ਅਕਾਲ ਪੁਰਖ ਉਹਨਾਂ ਦੀਆਂ ਝੋਲੀਆਂ ਭਰ ਦਿੰਦੇ ਹਨ।
ਤਨ ਮੈਂ ਤੂੰ ਮੇਰੋ ਹਿਤਕਾਰੀ,
ਉਹ ਕਹਿਣ ਲੱਗੇ ਤੂੰ ਬਹੁਤ ਜ਼ਿਆਦੇ ਮੇਰੇ ਵਿੱਚ ਬਹੁਤ ਸੋਹਣੀ ਲਿਵ ਲਾ ਕੇ ਰੱਖਦਾ, ਪ੍ਰੇਮੀ ਹੈ ਅਨਨ ਭਗਤ ਹੈ।
ਬੰਦ ਹੱਥ ਮੈਂ ਮਾਨ ਰਜਾਇਆ,
ਦੋਵੇਂ ਹੱਥ ਜੋੜ ਕੇ ਮੈਂ ਆਗਿਆ ਮੰਨ ਕੇ,
ਕਹੋ ਜੇ ਰਾਵਰ ਕੇ ਅਸਦਾਇਆ,
ਕਹਿਣ ਲੱਗਿਆ ਜੀ ਮੈਂ ਪਰਮੇਸ਼ਰ ਜੀ ਨੂੰ ਕਿ ਜੇ ਤੁਹਾਡੀ ਇਹ ਜੀ ਦਇਆ ਹੈ,
ਸਰਬ ਕਾਮਨਾ ਉਰਜਰ ਜਾਮ ਹੈ,
ਫਿਰ ਇਹ ਕਿਰਪਾ ਕਰ ਦਿਓ ਕਿ ਮੇਰੇ ਮਨ ਦੇ ਅੰਦਰ ਕੋਈ ਵੀ ਜਿਹੜੀ ਕਾਮਨਾ ਹੈ ਸਭ ਸੜ ਜਾਣ, ਕੋਈ ਕਾਮਨਾ ਨਾ ਰਹੇ ਮੇਰੀ।
ਤਬ ਪਾਗ ਭਗਤ ਸਦਾ ਰਤ ਭਾਵ ਹੈ,
ਇਹ ਮੇਰੇ ਤੇ ਕਿਰਪਾ ਕਰ ਦਿਓ ਕਿ ਮੇਰੇ ਮਨ ਦੇ ਅੰਦਰ ਸਦਾ ਹੀ ਆਪਦੇ ਚਰਨਾਂ ਦੀ ਪ੍ਰੀਤੀ ਬਣੀ ਰਹੇ।
ਅਸ ਕਹਿ ਬਾਰ ਬਾਰ ਸਿਰ ਨਿਆਈ,
ਇਉਂ ਕਹਿ ਕੇ ਬਾਰ ਬਾਰ ਮੱਥਾ ਟੇਕਿਆ,
ਰਹਿਓ ਚਰਨ ਪੰਕਜ ਲਪਟਾਏ,
ਚਰਨਾਂ ਕਮਲਾਂ ਦੇ ਨਾਲ ਫਿਰ ਲਿਪਟ ਗਿਆ।
ਹਵੈ ਪ੍ਰਸੰਨ ਭਗਤਨ ਗੁਣ ਖਾਨੀ,
ਉਸ ਵਕਤ ਪ੍ਰਸੰਨ ਚਿੱਤ ਹੋ ਕੇ ਜੋ ਗੁਣਾਂ ਦੀ ਖਾਨ ਸਨ ਭਗਤਾਂ ਦੇ ਉੱਤੇ,
ਮਿਰਦੁਲ ਮੁਦਰ ਬੋਲੇ ਸੁੱਠ ਬਾਣੀ,
ਬੜੀ ਕੋਮਲ ਮਿੱਠੀ ਤੇ ਸੁੰਦਰ ਬਾਣੀ ਬੋਲੇ,
ਸਦਾ ਅਚਲ ਸੁਖ ਦੋਨੋ ਲੋਕਾਂ,
ਤੈਨੂੰ ਦੋਨਾਂ ਲੋਕਾਂ ਦਾ ਅਚਲ ਸੁਖ ਦਿੱਤਾ ਸੀ,
ਨਿਰਸੰਦੇਹ ਹੈ ਭੋਗ ਅਸੋਕਾ,
ਬਿਨਾਂ ਕਿਸੇ ਸ਼ੰਕੇ ਤੋਂ ਬਿਨਾਂ ਕਿਸੇ ਸੋਗ ਤੋਂ ਇੱਥੇ ਵੀ ਮੌਜਾਂ ਕਰ ਤੇ ਪਰਲੋਕ ਵਿੱਚ ਵੀ ਮੌਜਾਂ ਕਰੇਗਾ।
ਸਭ ਦਾਨਵ ਕਹੋ ਪਵਾਲਾ,
ਤੂੰ ਸਾਰਿਆਂ ਦਾਨਵਾਂ ਦਾ ਤੈਨੂੰ ਰਾਜਾ ਬਣਾ ਦਿੱਤਾ ਸੀ,
ਕਰੋ ਰਾਜ ਵੈਸੇ ਚਿਰਕਾਲਾ,
ਜਿੰਨਾ ਚਿਰ ਤੇਰਾ ਜੀ ਕਰਦਾ ਰਾਜ ਕਰ ਫਿਰ ਹੁਣ।
ਸਰਬ ਸਰੋਵਨ ਭਗਤ ਹਮਾਰਾ,
ਤੂੰ ਸਾਡੇ ਸਾਰੇ ਭਗਤਾਂ ਵਿੱਚੋਂ ਸ਼੍ਰੋਮਣੀ ਭਗਤ ਹੈ,
ਸਵੈ ਨ ਸਕਹਿ ਮਦਮਾਨ ਵਿਕਾਰਾ,
ਤੈਨੂੰ ਨਾ ਹੰਕਾਰ ਛੂਹੇਗਾ ਤੈਨੂੰ ਨਾ ਕੋਈ ਵਿਕਾਰ ਛੂਹੇਗਾ, ਤੂੰ ਬਿਲਕੁਲ ਸ਼ੁੱਧ ਸਰੂਪ ਭਗਤ ਹੈ ਮੇਰਾ।
ਸੁਣ ਇਹ ਵਚ ਜੋ ਕਹੇ ਜਗਨਨਾਥਾ,
ਇਸ ਤਰ੍ਹਾਂ ਦੇ ਜਿਹੜੇ ਬਚਨ ਕਹੇ ਸੁਣ ਕੇ ਜਗਨਨਾਥ ਦੇ,
ਬੋਲਿਓ ਮੈਂ ਨਾਈ ਪਗ ਮਥਾ,
ਮੈਂ ਪਰਮੇਸ਼ਰ ਜੀ ਦੇ ਚਰਨਾਂ ਤੇ ਮੱਥਾ ਨਵਾ ਕੇ ਬੋਲਿਆ,
ਮਾਮ ਪਿਤਾ ਅਤਿਛੈ ਅਗੇ ਮਲੀਨਾ,
ਮੇਰਾ ਜਿਹੜਾ ਪਿਤਾ ਹਰਨਾਕਸ਼ੀ ਬਹੁਤ ਜ਼ਿਆਦਾ ਪਾਪੀ ਤੇ ਮਲੀਨ ਸੀ ਜੀ,
ਨਿੰਦਕ ਹੋਏ ਦਰੋਹ ਤੁਮ ਕੀਨਾ,
ਨਿੰਦਕ ਹੋ ਕੇ ਉਹਨੇ ਤੁਹਾਡੇ ਨਾਲ ਦਰੋਹ ਕੀਤਾ ਹੈ ਜੀ,
ਦੀਨ ਦਿਆਲ ਇਸ ਕੇ ਗਤ ਕੀ ਜੈ,
ਆਖੋ ਗੱਜ ਕੇ ਸਤਨਾਮ ਸ੍ਰੀ ਵਾਹ। ਇਹ ਹੁੰਦਾ ਪੁੱਤਰ ਤੇ ਇਹ ਹੁੰਦਾ ਭਗਤ, ਇਹ ਹੁੰਦਾ ਪਰ ਉਪਕਾਰ, ਫਰੀਦਾ ਬੁਰੇ ਦਾ ਭਲਾ ਕਰ। ਕਹਿੰਦੇ ਫਿਰ ਹੁਣ ਇੱਕ ਕਿਰਪਾ ਹੋਰ ਕਰ ਦਿਓ, ਮੇਰਾ ਪਿਤਾ ਪਾਪੀ ਸੀ ਮੈਂ ਜਾਣਦਾ, ਬਖਸ਼ਣ ਵਾਲਾ ਨਹੀਂ ਉਹ, ਗਲਤੀਆਂ ਕੀਤੀਆਂ ਨੇ ਬੜੀਆਂ, ਪਰ ਫਿਰ ਵੀ ਮੇਰਾ ਪਿਤਾ ਹੈ, ਕਿਰਪਾ ਕਰਕੇ ਮੇਰੇ ਪਿਤਾ ਦੀ ਕਲਿਆਣ ਕਰ ਦਿਓ, ਹੁਣ ਉਹਨੂੰ ਬਖਸ਼ ਲਓ। ਪ੍ਰਹਿਲਾਦ ਜੀ ਨੇ ਆਪਣੇ ਪਿਤਾ ਨੂੰ ਵੀ ਬਖਸ਼ਾ ਲਿਆ,
ਸਭ ਅਪਰਾਧ ਬਖਸ਼ ਕਰ ਦੀਜੈ,
ਮੇਰੇ ਪਿਤਾ ਦੇ ਸਾਰੇ ਕਿਰਪਾ ਕਰਕੇ ਅਪਰਾਧ ਬਖਸ਼ ਦਿਓ ਜੀ।
ਤੁਮ ਸ਼ੌਕੀਨ ਵਿਰੋਧ ਮਲੀਨੇ,
ਤੁਹਾਡੇ ਨਾਲ ਬਹੁਤ ਮੈਲੀ ਮਤ ਰੱਖ ਕੇ ਵਿਰੋਧ ਕਰਦਾ ਰਿਹਾ,
ਕਹੇ ਕੋ ਵਚਨ ਕੁਟਿਲ ਮਤ ਹੀਨੇ,
ਬੜੇ ਮਤ ਤੋਂ ਹੀਣੇ ਨੇ, ਬੁੱਧੀ ਤੋਂ ਹੀਣੇ ਨੇ, ਬੜੇ ਖੋਟੇ ਬਚਨ ਤੁਹਾਡੇ ਵਾਸਤੇ, ਬੜੇ ਭੈੜੇ ਬਚਨ ਕਰਦਾ ਸੀ।
ਸਭ ਔਗਣ ਮੈਂ ਪੂਰਨ ਪਾਪੀ,
ਉਹ ਬੜਾ ਵੱਡਾ ਪਾਪੀ ਸੀ, ਸਿਰ ਤੋਂ ਪੈਰ ਤੱਕ ਔਗਣਾਂ ਦਾ ਭਰਿਆ ਹੋਇਆ ਸੀ ਉਹ,
ਬਿਨਾਂ ਕਾਜ ਜਗ ਜੀਵ ਸੰਤਾਪੀ,
ਬਿਨਾਂ ਹੀ ਕਿਸੇ ਕੰਮ ਤੋਂ ਅਕਾਰਥ ਹੀ ਦੁਨੀਆਂ ਨੂੰ ਉਹਨੇ ਸੰਤਾਪ ਦਿੱਤਾ।
ਤੁਮਰੋ ਜਗ ਮੈਂ ਬਿਰਧ ਸੁਹਾਵਨ।
ਪਰ ਤੁਹਾਡਾ ਜਗ ਦੇ ਵਿਚ ਇਕ ਸੋਹਣਾ ਬਿਰਧ ਹੈ ਜੀ।
ਦੀਨ ਨਵਾਜ ਪਤਤ ਕੇ ਪਾਵਨ।
ਕਿਉਂਕਿ ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਹੋ, ਇਕ ਤੁਸੀਂ ਪਤਤ ਨੂੰ ਪਾਵਨ ਕਰਨ ਵਾਲੇ ਹੋ ਜੀ।
ਸ਼ਿਮਾ ਧਾਰ ਦੀਜੈ ਤੇ ਮੋਖਾ।
ਕਿਰਪਾ ਕਰ ਦਿਓ, ਮੇਰੇ ਪਿਤਾ ਨੂੰ ਮਾਫ ਕਰਕੇ ਫਿਰ ਮੋਕਸ਼ ਦੇ ਦਿਓ, ਕਲਿਆਣ ਕਰ ਦਿਓ, ਮੁਕਤੀ ਦੇ ਦਿਓ ਮੇਰੇ ਪਿਤਾ ਨੂੰ।
ਏਕ ਨਾ ਗੁਨੀਐ ਮਨ ਮੈਂ ਦੁਖਾ।
ਹੁਣ ਮਨ ਦੇ ਅੰਦਰ ਉਹਨਾਂ ਦਾ ਕੋਈ ਦੋਸ਼ ਨਾ ਗਿਣੋ, ਕਿਉਂਕਿ ਮੇਰੀ ਇਹ ਬੇਨਤੀ ਹੈ। ਪ੍ਰਹਿਲਾਦ ਜੀ ਦੇ ਮਨ ਵਿਚ ਤਾਂ ਕੋਈ ਈਰਖਾ ਭਾਵਨਾ ਹੈ ਹੀ ਨਹੀਂ ਸੀ, ਨਫ਼ਰਤ ਨਹੀਂ ਸੀ, ਇਸ ਕਰਕੇ ਹੀ ਭਲਾ ਹੀ ਚਾਹੁੰਦੇ ਜੇ ਮਹਾਰਾਜ ਤਾਂ ਭਲਾ ਹੀ ਕਰਦੇ ਸਦਾ। ਪੈਂਡੇ ਖਾਂ ਦੇ ਜਦ ਮਾਰਨ ਲੱਗੇ ਸ੍ਰੀ ਸਾਹਿਬ, ਉੱਤੋਂ ਲਿਆਂਦੀ ਖਿੱਚ ਕੇ, ਪੜ ਪੈਂਡਿਆ ਕਲਮਾ ਤੇਰਾ ਭਲਾ ਹੋ ਜੇ। ਦੇਖੋ ਨਾਲੇ ਇੰਨਾ ਜੰਗ ਕੀਤਾ, ਉਹ ਕਹਿੰਦਾ ਸੱਚੇ ਪਾਤਸ਼ਾਹ ਹੁਣ ਤਾਂ ਤੇਰੀ ਤਲਵਾਰ ਹੀ ਮੇਰਾ ਕਲਮਾ ਹੈ। ਇੰਨਾ ਹੀ ਕਿਹਾ, ਬਸ ਦੋ ਟੋਟੇ ਹੋ ਗਏ। ਗੁਰੂ ਸਾਹਿਬ ਨੇ ਢਾਲ ਦੀ ਛਾਂ ਕਰ ਦਿੱਤੀ, ਟੋਕਰੇ ਜਿਹੜੀ ਢਾਲ ਸੀ ਵੱਡੀ ਸਾਰੀ, ਨਾਲੇ ਅੱਖਾਂ 'ਚ ਦੋ ਅੱਥਰੂ ਆਏ। ਕਹਿੰਦੇ ਇਹ ਤਾਂ ਸਾਡਾ ਪੁੱਤਰ ਸੀ, ਇਹਨੂੰ ਅਸੀਂ ਖੇਡਣਾ ਸਿਖਾਉਂਦੇ ਸੀ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਮਨ ਅੰਦਰ ਵੈਰ ਨਹੀਂ ਹੈ। ਸਿਰਫ ਬੰਦੇ ਦੇ ਵੈਰੀ ਉਹਦੇ ਆਪਣੇ ਔਗਣੀ ਹੁੰਦੇ ਹਨ।
ਸ੍ਰੀ ਨਰ ਸਿੰਘ ਕਿਰਪਾ ਰਸ ਭੀਨੇ।
ਨਰ ਸਿੰਘ ਜੀ ਉਸ ਵਕਤ ਬਹੁਤ ਕਿਰਪਾ ਰਸ ਵਿੱਚ ਆ ਗਏ, ਬੱਚੇ ਨੇ ਦੇਖੋ ਕਿੰਨੀ ਵੱਡੀ ਦਾਤ ਮੰਗੀ।
ਬੋਲੇ ਬਿਗਸਤ ਬਚਨ ਪਰਵੀਨੇ।
ਉਸ ਵਕਤ ਬਹੁਤ ਖੁਸ਼ ਹੋ ਕੇ ਸਿਆਣੇ ਪਰਮੇਸ਼ਰ ਜੀ ਬੋਲੇ,
ਜੇ ਕੁਲ ਜਨਮਿਆ ਤੁਮ ਮਮ ਦਾਸਾ।
ਜਿਸ ਕੁਲ ਦੇ ਵਿਚ ਤੂੰ ਮੇਰਾ ਦਾਸ ਜੰਮਿਆ ਹੈ ਭਾਈ।
ਭਗਤ ਕੀਨ ਦ੍ਰਿੜਾ ਲਖਿਓ ਨਾ ਤਰਾਸਾ।
ਭਗਤੀ ਕਰਕੇ ਤੂੰ ਪੱਕਾ ਰਿਹਾ ਤਾਂ ਦਰਿਆ ਨਹੀਂ ਹੈ।
ਕੋ ਸੰਦੇਹ ਤੇ ਪਿਤ ਗਤ ਕਾਰੇ।
ਤੈਨੂੰ ਹੁਣ ਸ਼ੰਕਾ, ਕੀ ਸ਼ੱਕ ਹੈ ਕਿ ਉਹਦੇ ਪਿਤਾ ਦੀ ਮੁਕਤੀ ਨਹੀਂ ਹੋਵੇਗੀ? ਤੇਰੇ ਪਿਤਾ ਦੀ ਮੁਕਤੀ ਹੋਵੇਗੀ।
ਜਗ ਸਾਗਰ ਕੁਲ 21 ਤਾਰੇ।
ਤੇਰੀਆਂ 21 ਕੁਲਾਂ ਪ੍ਰਹਿਲਾਦ ਤਰੀਆਂ ਨੇ, ਤੂੰ ਚਿੰਤਾ ਨਾ ਕਰ, ਤੇਰੀਆਂ 21 ਕੁਲਾਂ ਤਰ ਜਾਣਗੀਆਂ ਭਾਈ।
ਅੱਛ ਕਹਿ ਦੀਨ ਰਾਜ ਅਵੇਖੇਕਾ।
ਇਸ ਤਰ੍ਹਾਂ ਰਾਜ ਤਿਲਕ ਉਸ ਨੂੰ ਕਰ ਦਿੱਤਾ।
ਕਿਰਪਾ ਧਾਰ ਮੁਝ ਸਹਿਤ ਵਿਵੇਕਾ।
ਕਿਰਪਾ ਧਾਰੀ ਬਹੁਤ ਵਿਵੇਕ ਤੋਂ ਭਾਵ ਗਿਆਨ ਦੇ ਸਮੇਤ।
ਬਹੁਰੂ ਸ੍ਰੀ ਨਰਸਿੰਘ ਮਹਾਨਾ।
ਫਿਰ ਨਰਸਿੰਘ ਜੀ ਜੋ ਬਹੁਤ ਵੱਡੇ,
ਸਭ ਦੇਖਤ ਭੇ ਅੰਤਰ ਧਿਆਨਾ।
ਸਾਰਿਆਂ ਦੇ ਦੇਖਦਿਆਂ ਦੇਖਦਿਆਂ ਹੀ ਅੰਤਰ ਧਿਆਨ ਹੁੰਦਾ, ਅਲੋਪ ਹੋ ਗਏ।
ਸੋ ਪ੍ਰਭ ਅਵ ਕਲ ਕਾਲ ਮਜਾਰਾ।
ਉਹ ਪਰਮੇਸ਼ਰ ਹੁਣ ਕਲਯੁਗ ਦੇ ਸਮੇਂ ਵਿੱਚ
ਭਗਤ ਸਰੂਪ ਧਰਿਓ ਅਵਤਾਰਾ।
ਸੋ ਭਗਤੀ ਸਰੂਪ, ਜਿਹੜਾ ਭਗਤੀ ਨੀ ਮਾਨੋ ਸਰੂਪ ਧਾਰਿਆ, ਆਪਨੇ ਅਵਤਾਰ ਭਗਤੀ ਦਾ ਹੀ ਧਾਰਿਆ ਹੈ।
ਨਰ ਮਲੀਨ ਆਗ ਪੀਨ ਨਿਹਾਰੇ।
ਜਿੰਨੇ ਸ੍ਰਿਸ਼ਟੀ ਦੇ ਬੰਦੇ ਨੇ ਬਹੁਤੇ ਜਿਆਦਾ ਪਾਪੀ ਹਨ, ਦੇਖੇ ਤੁਸੀਂ।
ਤਿਨਹਿ ਬਤਾਵਨ ਪੰਥ ਸੁਖਾਰੇ।
ਉਹਨਾਂ ਨੂੰ ਤਰਨ ਵਾਸਤੇ ਸੌਖਾ ਰਸਤਾ ਦੇਣ ਆਏ ਹੋ ਤੁਸੀਂ।
ਦਾਸ ਜਾਨ ਮੁਝ ਦਰਸ਼ਨ ਦੀਨਾ।
ਮੈਨੂੰ ਆਪਨੇ ਦਾਸ ਜਾਣ ਕੇ ਦਰਸ਼ਨ ਦਿੱਤਾ ਜੀ।
ਤਬ ਤਨ ਧਰ ਨਰ ਹਰ ਰਖ ਕੀਨਾ।
ਤਦੋਂ ਆਪਨੇ ਨਰਸਿੰਘ ਦਾ ਰੂਪ ਧਾਰ ਕੇ ਮੇਰੀ ਰੱਖਿਆ ਕੀਤੀ ਸੀ, ਹੁਣ ਗੁਰੂ ਨਾਨਕ ਰੂਪ ਹੋ ਕੇ ਤੁਸੀਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਦਰਸ਼ਨ ਦਿੱਤੇ। ਹਾਂਜੀ,
ਮੋਹੇ ਸੰਗ ਇਮ ਭਾ ਬਿਰਤੰਤੇ।
ਮਹਾਰਾਜ ਮੇਰੇ ਨਾਲ ਇਸ ਤਰ੍ਹਾਂ ਦਾ ਇਹ ਬਿਰਤਾਂਤ ਉਸ ਵਕਤ ਹੋਇਆ, ਪ੍ਰਹਿਲਾਦ ਦਾ ਪ੍ਰਸੰਗ ਉਹਨਾਂ ਨੇ ਆਪ ਵਰਣਨ ਕੀਤਾ। ਪ੍ਰਹਿਲਾਦ ਜੀ ਸਤਿਯੁਗ ਦੇ ਸਮੇਂ ਹੋਏ ਦੱਸੇ ਜਾਂਦੇ ਨੇ। ਸੋ ਜੀ ਤੋਂ ਸਮਝ ਪੈਂਦੀ ਹੈ ਕਿ ਆਰੀਆ ਕੁਲ ਦੇ ਲੋਕ ਉੱਤਰੀ ਪੰਜਾਬ ਫਤਿਹ ਕਰ ਚੁੱਕੇ ਸਨ, ਪਰ ਦੱਖਣੀ ਪੰਜਾਬ ਮੁਲਤਾਨ ਰਾਜਧਾਨੀ ਵਾਲਾ ਜੇ ਅਸਲੀ ਵਸਨੀਕਾਂ ਦੈਂਤਾਂ ਦੇ ਹੱਥ ਸੀ, ਜਿਨ੍ਹਾਂ ਦੀ ਤਹਿਜੀਬ ਦੇ ਨਮੂਨੇ ਹੁਣ ਹੜੱਪੇ ਦੇ ਖੰਡਰਾਤ ਵਿੱਚੋਂ ਨਿਕਲੇ ਨੇ। ਸੋ ਉਸ ਸਮੇਂ ਦੇ ਆਰੀਆ ਕੁਲ ਦੇ ਵੜਕਿਆਂ ਅਤੇ ਦੈਂਤਾਂ ਦੇ ਯੁੱਧ ਜੰਗ ਦੇ ਹਾਲ ਪਹਿਲਾਂ ਰਵਾਇਤਾਂ ਵਿੱਚ ਰਹੇ, ਫਿਰ ਪੁਰਾਣਾਂ ਵਿੱਚ ਲਿਖੇ ਗਏ, ਦੈਂਤਾਂ ਦੇ ਇਲਾਕੇ ਨੂੰ ਪਾਤਾਲ ਕਰਕੇ ਵੀ ਲਿਖਦੇ ਨੇ, ਜਿਸ ਤੋਂ ਉਦੋਂ ਮੁਰਾਦ ਦੱਖਣੀ ਪੰਜਾਬ ਦੇ ਹਿੱਸੇ ਦੀ ਹੋਣੀ ਹੈ। ਸੋ ਜਿਹਦੀ ਰਾਜਧਾਨੀ ਮੁਲਤਾਨ ਹੈ, ਮੁਲਤਾਨ ਸੀ ਉਸ ਵਕਤ। ਸੋ ਮੁਲਤਾਨ ਵਿੱਚ ਪ੍ਰਹਿਲਾਦਪੁਰੀ ਮੰਦਰ ਹੁਣ ਤੱਕ ਹੈ। ਇਸ ਜ਼ਬਰਦਸਤ ਰਾਜਧਾਨੀ ਦੇ ਕਮਰ ਪ੍ਰਹਿਲਾਦ ਜੀ ਆਰੀਆ ਵਿਦਿਆ ਦੇ ਅਸਰ ਹੇਠ ਆ ਕੇ ਪਰਮੇਸ਼ਰ ਦੇ ਭਗਤ ਹੋ ਗਏ, ਜਿਸ ਦੇ ਕਿ ਉਸ ਦੇ ਵੱਡੇ ਕਾਇਲ ਨਹੀਂ ਸਨ, ਵੱਡੇ ਵਡੇਰੇ ਜਿਹੜੇ ਸਨ। ਸੋ ਉਹਦੇ ਦ੍ਰਿੜ ਵਿਸ਼ਵਾਸ ਤੇ ਭਗਤੀ ਪਰ ਵਾਹਿਗੁਰੂ ਵੱਲੋਂ ਸਹਾਇਤਾ ਹੋਣੀ ਕੋਈ ਅਸਚਰਜ ਗੱਲ ਨਹੀਂ। ਇਸੇ ਕ੍ਰਿਸ਼ਮੇ ਨੇ ਜਾਪਦਾ ਕਿ ਦੈਂਤਾਂ ਜਾਂ ਅਸਲੀ ਵਸਨੀਕਾਂ ਨੂੰ ਆਰੀਆ ਸਭਿਅਤਾ ਦਾ ਕਾਇਲ ਕਰਕੇ ਉਹਨਾਂ ਵਿੱਚ ਰਲਾ ਮਿਲਾ ਦਿੱਤਾ। ਪ੍ਰਹਿਲਾਦ ਦਾ ਭਗਤ ਹੋਣਾ ਤੇ ਉਹਦੀ ਰੱਖਿਆ ਲਈ ਇਹ ਅਸਮਾਨੀ ਕ੍ਰਿਸ਼ਮਾ ਵਰਤਣਾ ਸ੍ਰੀ ਗੁਰੂ ਸਾਹਿਬਾਂ ਦੀ ਆਪਣੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਚ ਵਰਣਿਤ ਹੈ। ਪ੍ਰਹਿਲਾਦ ਦਾ ਸੁਮੇਰ ਪਰ ਮਿਲਣਾ ਇਹ ਕਥਾ ਸੋ ਆਪਾਂ ਸਾਰਿਆਂ ਨੇ ਸ਼੍ਰਵਣ ਵੀ ਕੀਤੀ ਹੈ, ਪਿੱਛੋਂ ਲੈ ਕੇ ਕਈ ਲੇਖਕਾਂ ਨੇ ਆਪਣੇ ਢੰਗ ਨਾਲ ਵੀ ਪਾਈ ਹੈ। ਸੋ ਜਿਸ ਤੋਂ ਕਿ ਉਹਦੇ ਵੱਡੇ ਹੰਦਾਲ ਦੀ ਗੁਰੂ ਨਾਨਕ ਦੇਵ ਜੀ ਤੋਂ ਉੱਚਤਾ ਪ੍ਰਗਟ ਹੋਵੇ। ਸੋ ਇਸ ਤਰ੍ਹਾਂ ਕਈ ਚੀਜ਼ਾਂ ਪਾਈਆਂ ਵੀ ਹਨ, ਪਰ ਫਿਰ ਵੀ ਪ੍ਰਹਿਲਾਦ ਜੀ ਆਪ ਬਹੁਤ ਵੱਡੇ ਭਗਤ ਹੋਏ ਨੇ। ਉਹਨਾਂ ਦੀ ਵਿਆਖਿਆ ਜਿਹੜੀ ਕਥਾ ਸਾਰੀ ਉਹਨਾਂ ਨੇ ਆਪਣੇ ਮੁੱਖੋਂ ਸੁਣਾਈ ਹੈ।
ਸੁਨਹਾ ਕਾਨ ਵਾਲੇ ਮਤ ਵੰਤੇ,
ਇਹ ਮਤ ਵਾਲੇ ਭਾਈ ਬਾਲੇ ਕੰਨ ਦੇ ਕੇ ਸੁਣੋ ਇਹ ਗੱਲ।
ਸ੍ਰੀ ਅੰਗਦ ਸੁਣੀਏ ਮਨ ਲਾਏ,
ਧੰਨ ਗੁਰੂ ਅੰਗਦ ਦੇਵ ਜੀ ਮਨ ਲਾ ਕੇ ਸੁਣੋ।
ਸੁਣੀ ਸਰਬ ਜਬ ਕਥਾ ਸੁਹਾਈ,
ਜਦੋਂ ਬੜੀ ਸੋਭਨੀਕ ਇਹ ਕਥਾ ਸੁਣੀ।
ਬੰਦ ਹੱਥ ਮੈਂ ਬੰਧਨ ਕੀਨੀ,
ਦੋਵੇਂ ਹੱਥ ਜੋੜ ਕੇ ਮੈਂ ਵੰਦਨਾ ਕੀਤੀ।
ਭਗਤ ਤਨ ਤੇ ਮਹਿਮਾ ਵੱਡ ਚੀਨੀ,
ਸੋ ਭਗਤਾਂ ਨਾਲੋਂ ਵੱਡੀ ਮਹਿਮਾ ਜਾਣੀ।
ਕਿਤ ਕਕਾਲ ਸ੍ਰੀ ਗੁਰ ਤੇ ਪਾਸਾ,
ਕਿੰਨਾ ਕੁ ਸਮਾਂ ਸਤਿਗੁਰੂ ਜੀ ਉਸ ਕੋਲ ਰਹੇ।
ਰਹਿ ਕਰ ਕੀਨੀ ਬਚਨ ਵਿਲਾਸਾ,
ਰਹਿ ਕਰਕੇ ਬਚਨ ਵਿਲਾਸ ਕੀਤੇ ਹਨ।
ਕਰੀ ਪਰਸ ਪਰ ਦੋਹੇ ਦਿਸ ਬੰਧਨ,
ਆਪਸ ਵਿੱਚ ਦੋਨਾਂ ਪਾਸਿਆਂ ਤੋਂ ਹੀ ਨਮਸਕਾਰ ਹੋਈ, ਭਾਵ ਗੁਰੂ ਨਾਨਕ ਸਾਹਿਬ ਤਾਂ ਬਹੁਤ ਭਗਤਾਂ ਦਾ ਸਤਿਕਾਰ ਕਰਦੇ ਨੇ, ਪ੍ਰਹਿਲਾਦ ਜੀ ਬਹੁਤ ਸਤਿਕਾਰ ਨਾਲ ਮੱਥਾ ਟੇਕਦੇ ਹਨ।
ਅਗਰ ਜਾ ਗਮਨੇ ਦੋਖ ਨਿਕੰਦਨ,
ਦੁੱਖਾਂ ਦੇ ਕੱਟਣ ਵਾਲੇ ਦੋਖ ਦੋਸ਼ ਜਿਹੜੇ ਉਹਨਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਅੱਗੇ ਚਲੇ ਗਏ।
ਦੋਹਰਾ ਸ੍ਰੀ ਗੁਰ ਪਗ ਕਰ ਸਿਪਰ ਸਰ, ਬਾਨਜ ਸਰਬ ਵਿਕਾਰ ਕਰ ਤਹਿ ਓਟ ਬਚਾਏ ਕੈ ਕਹੋ ਕਥਾ ਸੁਖ ਸਾਰ।
ਸੱਤਰਵਾਂ ਪ੍ਰਸੰਗ ਪ੍ਰਾਰੰਭ ਕਰਦੇ ਹੋਏ ਕਵੀ ਜੀ ਗੁਰ ਚਰਨਾਂ ਦਾ ਮੰਗਲ ਕਰਦੇ ਹੋਏ ਕਹਿੰਦੇ ਨੇ, ਦੋਹਰਾ ਉਚਾਰਦੇ ਨੇ ਕਿ ਸਤਿਗੁਰ ਦੇ ਚਰਨਾਂ ਰੂਪੀ ਆਸਰੇ ਨੂੰ ਆਪਣੇ ਸੀਸ ਪਰ ਢਾਲ ਬਣਾ ਕੇ ਸਾਰੇ ਪ੍ਰਕਾਰ ਦੇ ਵਿਕਾਰਾਂ ਰੂਪੀ ਬਾਣਾਂ ਤੋਂ ਬਚਣ ਲਈ ਉਹਨਾਂ ਨੂੰ ਓਟ ਬਣਾ ਕੇ ਮੈਂ ਅੱਗੇ ਦੀ ਕਥਾ ਜੋ ਸੁੱਖਾਂ ਦਾ ਸਾਰ ਹੈ ਉਹ ਕਹਿੰਦਾ ਹਾਂ ਜੀ।
ਜੋ ਪਏ ਸ੍ਰੀ ਅੰਗਦ ਸੁਣ ਕਥਾ ਰਸਾਲਾ,
ਭਾਈ ਬਾਲਾ ਜੀ ਸੰਧੂ ਗੋਤ ਵਾਲੇ ਕਹਿ ਰਹੇ ਗੁਰੂ ਅੰਗਦ ਦੇਵ ਜੀ ਜਿਵੇਂ ਫਿਰ ਅਸੀਂ ਅੱਗੇ ਗਏ ਉਹ ਕਥਾ ਸਰਵਣ ਕਰੋ। ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਆਮ ਲਿਖਾਰੀ ਦੀ ਸਮਝ ਤੋਂ ਵੀ ਪਰੇ ਨੇ,